गुरु रूप प्यारी सात संग जी वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक लिखत जपजी साहब दे अर्थ आप जी नूं पढ़ के सरवण करा रहे सी। आओ उस दा अगला हिस्सा सरवण करिए जी। पौड़ी 21 जारी पिछले भाग विच पौड़ी 21 दा कुछ हिस्सा आप जी नूं सरवण कराया सी। हुण इस तों अगे पौड़ी 21 जारी प्राकथन। गुरु नानक मन अनुभव दा मालक है, दार्शनिक भी है, वो कवि मन भी है, ते परम स्वच्छ ते उच्चा कवि मन है, वो रसिया मन है, रहस्यमय भी है। इस करके आप जी दा मन परमात्म देव नू सौंदर्य भी देखदा है। उच्चा कवि मन साईं नाल एक स्वर होया, दिस रहे सौंदर्य नू रब जी दे अदृश्य सौंदर्य दा प्रकाशन भाव करदा है। सौंदर्य वल प्रेम नू सुते ही खिच है, सौंदर्य आनंद दाता है, शर्म खंड की बाणी रूप सिफत सलाह सौंदर्य दा ही संगीत है। सौंदर्य विस्माद विच लै जांदा है, विस्माद आश्चर्य रूपंग विच लीन कर देंदा है। सो जापदा है कि परमेश्वर दे स्वरूप नू स्वस्थ बाणी विच उचार दिया आप दा कोमल प्रेमी ते विस्मादी रंगी मन साईं सुंदरता नू अनुभव करदा, रस माणदा, चरण सरन लीन हो गया है। जद उस पार ब्रह्मी लीनता विचों उठ के आश्चर्यता दे मंडल विचों आकार वाले ब्रह्मंड उत्ते नज़र पई तां उत्ते प्रश्न उपजया के ये सोना समान कदों बने। ये गल कौन जाने होर कोई नहीं पर वह है सुंदरां दा सुंदर रचनहार केवल ओह जानदा है। ये भाव अगलियां सत्रां विच अंकत है जिन्हां विच वाहिगुरु दी सर्वगता साडी अपूरनता ते अंत विच होमे रहत हो सुंदर साईं नाल सिफत सलाह द्वारा विस्माद दे रस्ते प्रेमी होए रहण दी सहनत है। मूल कवण सवेला वखत कवण कवण थित कवण वार कवण सिरुती माओ कवण जितोआ आकार। अर्थ वो केड़ा वेला सी, केड़ा सी वक्त, केड़ी थित सी ते केड़ा वार सी, और रुत केड़ी महीना केड़ा सी जिस वेले निरंकार तो ए आकार रचिया गया सी। मूल वेल ना पाईया पणती जे होवे लेख पुराण, वखत ना पायो कादियां जे लिखन लेख कुरान, थित वार ना जोगी जाने रुत माह ना कोई, जां करता सिर ठीक हो साजे आपे जाने सोई। वेला नहीं लब्बा पणता ने जो कोई पुराण यानी सरीखा मुस्तनद लेख इस गल दा होवे तां लब लैण, वक्त नहीं लब्बा काजियां ने जो लब्बा ने तां कोई कुरान सरीखा मुस्तनद लेख लिखण पाओ लिख दिखालण। ओ थित वार योग ध्यान जोड़ जोड़ के जोगी भी नहीं जानदा, ओ रुत ते महीना होर कोई भी नहीं लब सकिया। जदों करतार सृष्टि नू साजदा है उसनू ओ आप ही जानदा है होर कोई नहीं जानदा। मूल किव कर आखां किव सालाही क्यों वरनी किव जाना, नानक आखण सब को आखे एक दू एक सियाणा। वड्डा साहिब वड्डी नाई कीता जांका होवे, नानक जे को आपो जाने अगे गया ना सो है। अर्थ मैं उसदे करनिया नू कीकू कह सका, उस करते दी सिफत सलाह कीकू करा, हाँ उसका सारा वर्णन कीकू करा, ते ए सारा कुछ कहने लई उसनू कीकू जान सका। उन कहने नू तां हे नानक सब कोई प्या कहंदा है ते एक तो एक सियाणा बण बण बैंदा है, परंतु ओ साहिब जिसका कीता प्या हुंदा है सब तो वड्डा है, उसदे वड्डे होण करके उसकी वड्याई भी वड्डी है। जे कोई अपने आप नू वड्डा या जाणनहार समझदा है वो अगे जाके शोभा नहीं पाएगा क्योंकि ओ हों विच चला गया है। इसलिए हे नानक तू सिफत सलाह विच रहो, वड्डा साहिब है, वड्डी वड्याई है, कीता उसदा हुंदा है। व्याख्या पौड़ी 16 तो 17 18 19 विच करते दे करनिया दी अर्थात कुदरत दी विशालता दर्शाई सी। उन्हां विच असंख चोर आराम खोर वाली गिणती ते सुते प्रश्न हो गया कि इन्हां पापियां दे उधार दा भी कोई उपराला है। उसका उत्तर भी 21 पौड़ी विच दे के ਇੱਥੋਂ ਹੀ ਹੁਣ ਫਿਰ ਉਹ ਲੜੀ ਫੜ ਲੈਂਦੇ ਹਨ ਅਤੇ ਪਹਿਲੋਂ ਕਰਤਾ ਪੁਰਖ ਦੀ ਸਰਵਗਿਆਤਾ ਅਤੇ ਜੀਵ ਦੀ ਅਲਪਗਤਾ ਦਰਸਾਉਂਦੇ ਹਨ। ਇਹ ਆਖ ਕੇ ਕਿ ਕਰਤੇ ਦੇ ਕਰਨਿਆਂ ਦਾ ਸ਼ੁਮਾਰ ਤਾਂ ਕਿਤੇ ਰਿਹਾ, ਉਸਦੇ ਰਚਨਾ ਰਚਣ ਦੇ ਸਮੇਂ ਥਿਤ ਵਾਰ ਦਾ ਥਾਉ ਵੀ ਕੋਈ ਨਹੀਂ ਜਾਣਦਾ। ਕਿਉਂ ਨਹੀਂ ਜਾਣਦਾ? ਮੋਟੀ ਵਿਚਾਰ ਕਰੋ, ਸ੍ਰਿਸ਼ਟੀ ਰਚਨਾ ਤੋਂ ਪਹਿਲੇ ਕੇਵਲ ਕਰਤਾ ਪੁਰਖ ਆਪ ਹੀ ਸੀ, ਦੂਸਰਾ ਕੋਈ ਸੀ ਹੀ ਨਹੀਂ। ਸੋ ਉਸ ਬਿਨਾਂ ਹੋਰ ਕੌਣ ਹੋ ਸਕਦਾ ਹੈ ਜੋ ਜਾਣ ਸਕਦਾ ਹੈ? ਭਲਾ ਜੀ, ਪੰਡਤ, ਕਾਜ਼ੀ ਅਤੇ ਯੋਗੀ ਆਦਿ ਕਈ ਕੁਛ ਨਾ ਕੁਛ ਦੱਸਦੇ ਹਨ, ਉਹ ਠੀਕ ਨਹੀਂ। ਉੱਤਰ, ਪੁਰਾਣਕ ਠੀਕ ਠੀਕ ਨਹੀਂ ਦੱਸ ਸਕਦੇ, ਕਿਉਂਕਿ ਸ੍ਰਿਸ਼ਟੀ ਰਚਨਾ ਤੋਂ ਪਹਿਲੇ ਉਹ ਸਨ ਹੀ ਨਹੀਂ, ਨਾ ਹੀ ਪੁਰਾਣ ਲਿਖਣੇ ਵਾਲਾ ਕੋਈ ਮੌਜੂਦ ਸੀ, ਨਾ ਕਾਜ਼ੀ ਕੋਈ ਪਹਿਲੋਂ ਸੀ, ਨਾ ਰਚਨਾ ਕਾਲ ਤੋਂ ਪਹਿਲਾਂ ਕੁਰਾਨ ਹੀ ਸੀ, ਨਾ ਉਸ ਵਿੱਚ ਕੋਈ ਐਸਾ ਲੇਖ ਹੀ ਮੌਜੂਦ ਹੈ, ਨਾ ਕਿਸੇ ਯੋਗੀ ਨੇ ਆਪਣੇ ਯੋਗ ਬਲ ਨਾਲ ਗਿਆਤ ਪੈਦਾ ਕੀਤੀ ਹੈ ਕਿ ਫਲਾਣੇ ਵੇਲੇ ਰਚਨਾ ਹੋਈ। ਪਰ ਫਿਰ ਜੋ ਲੋਕ ਦੇਖੀਦੇ ਹਨ, ਜੋ ਦੱਸਦੇ ਅਤੇ ਦਾਅਵੇ ਬਣਦੇ ਹਨ, ਜੋ ਕੋਈ ਇਸਤਰੀ ਪੰਡਿਤ ਕੇ ਕਾਜ਼ੀ ਕੇ ਜੋਗੀ ਕੇ ਕੋਈ ਹੋਰ ਕੁਛ ਕਹੇਗਾ ਤਾਂ ਅੱਟੇ ਸੱਟੇ ਅਤੇ ਟੋਆਂ ਲਾਏਗਾ, ਪਰ ਨਿਸ਼ਚਿਤ ਠੀਕ ਠੀਕ ਆਪ ਡਿੱਠੇ ਵਾਂਗੂ ਨਹੀਂ ਦੱਸ ਸਕੇਗਾ। ਹਾਂ, ਕੇਵਲ ਕਰਤਾ ਪੁਰਖ ਹੈ ਜੋ ਠੀਕ ਜਾਣਦਾ ਹੈ, ਕਿਉਂਕਿ ਉਸ ਵੇਲੇ ਉਹ ਕੇਵਲ ਉਹ ਮੌਜੂਦ ਸੀ। ਕਰਤਾ ਵੀ ਉਹ ਸੀ, ਦ੍ਰਿਸ਼ਟਾ ਵੀ ਉਹ ਸੀ ਅਤੇ ਸਰਬੱਗੇ ਵੀ ਉਹ ਸੀ ਅਤੇ ਹੈ। ਫਿਰ ਜੀ, ਜੋ ਜਾਣਨਹਾਰਾਂ ਦੇ ਦਾਅਵੇ ਬੰਦੇ ਅਤੇ ਦੱਸਦੇ ਹਨ, ਉਹਨਾਂ ਦਾ ਕੀ ਹਾਲ? ਆਪ ਫੁਰਮਾਉਂਦੇ ਹਨ ਕਿ ਸਿਆਣੇ ਬਣ ਬਣ ਬੈਠਣ ਵਾਲੇ ਇੱਥੇ ਤਾਂ ਆਪਣਿਆਂ ਤੋਂ ਘੱਟ ਜਾਣਨਹਾਰਾਂ ਵਿੱਚ ਸ਼ੋਭਾ ਪਾ ਜਾਣਗੇ, ਪਰ ਅੱਗੇ ਜਾ ਕੇ ਜਿੱਥੇ ਕਿ ਯਥਾਰਥ ਪ੍ਰਧਾਨ ਹੈ, ਉਹ ਸੋਹਣੇ ਨਹੀਂ ਲੱਗਣਗੇ, ਕਿਉਂਕਿ ਜਾਣਨ ਦੇ ਯਤਨ ਅਤੇ ਵਰਣਨ ਕਰਨ ਦੇ ਅਭਿਮਾਨ ਵਿੱਚ ਉਹਨਾਂ ਨੇ ਹਉਮੈ ਨਿਵਿਰਤੀ ਦੀ ਜਾਂਚ ਨਹੀਂ ਸਿੱਖੀ, ਜਿਸ ਨਾਲ ਕਿ ਹਉ ਅਤੀਤਤਾ ਦੀ ਰੂਹਾਨੀ ਸੁੰਦਰਤਾ ਨੇ ਨਿਖਰ ਆਉਣਾ ਸੀ। ਉਹ ਅਭਿਮਾਨੀ ਤਾਂ ਹਉ ਦੇ ਚੱਕਰਾਂ ਫੇਰਾਂ ਵਿੱਚ ਹੀ ਰਹੇ। ਪੰਡਿਤ, ਕਾਜ਼ੀ ਅਤੇ ਯੋਗੀ ਅਸਲ ਵਿੱਚ ਪਰਮਾਰਥ ਦੇ ਆਗੂ ਹਨ। ਇਹਨਾਂ ਦਾ ਕੰਮ ਸੀ ਕਲਿਆਣ ਦਾ ਰਾਹ ਦੱਸਣਾ। ਇਹ ਜਦ ਰਚੀ ਹੋਈ ਦੇ ਜਾਣਨਹਾਰ ਹੋਣ ਦਾ ਦਾਅਵਾ ਬੰਨਦੇ ਹਨ ਤਾਂ ਆਪਣੇ ਰਾਹ ਤੋਂ ਘੁਸਦੇ ਹਨ, ਕਿਉਂਕਿ ਦਾਅਵੇ ਬੰਨਣੇ ਕੰਮ ਹੈ ਹਉ ਆਸ਼ਰਿਤ ਹੋਣ ਵਾਲਾ, ਕਲਿਆਣ ਮਾਰਗ ਹੈ ਹਉ ਨਿਵਿਰਤੀ ਦਾ। ਇਸ ਲਈ ਗੁਰੂ ਜੀ ਆਪ ਦੱਸਦੇ ਹਨ ਕਿ ਆਪਣੇ ਆਪ ਨੂੰ ਵੱਡਾ ਜਾਣਨ ਵਾਲੇ ਮਾਨ ਹੰਕਾਰ ਛੱਡ ਕੇ ਕਰਤਾ ਪੁਰਖ ਨੂੰ ਵੱਡਾ ਜਾਣਨ ਦਾ ਰਾਹ ਫੜਨ, ਸੋ ਉਸਦੀ ਵਡਿਆਈ ਕਰਨ ਵਿੱਚ ਹਉ ਧੋਪ ਹੋ ਜਾਵੇ ਅਤੇ ਕਰਤਾ ਪੁਰਖ ਪ੍ਰਾਪਤ ਹੋ ਜਾਵੇ। ਨਿਰੁਕਤ, ਵੇਲ, ਵੇਲ ਤੋਂ ਭਾਵ ਹੈ ਵੇਲਾ ਸਮਾਂ। ਵਖਤ, ਵਖਤ ਤੋਂ ਭਾਵ ਹੈ ਵਕਤ ਸਮਾਂ। ਵੇਲ ਪਦ ਸੰਸਕ੍ਰਿਤ ਹੈ, ਵਕਤ ਪਦ ਅਰਬੀ ਹੈ। ਵੇਲ ਪਦ ਪੰਡਤਾਂ ਲਈ ਅਤੇ ਵਕਤ ਕਾਜ਼ੀਆਂ ਲਈ ਵਰਤਿਆ ਹੈ, ਦੋਹਾਂ ਪਰ ਪ੍ਰਸ਼ਨ ਸਾਂਝਾ ਹੈ। ਥਿਤ, ਥਿਤ ਤੋਂ ਭਾਵ ਹੈ ਸੰਸਕ੍ਰਿਤ ਤਿਥੀ, ਚੰਦਰਮਾ ਦੀ ਚਾਲ ਦੇ ਹਿਸਾਬ ਨਾਲ ਬੱਧੀ ਤਰੀਕ। ਵਾਰ, ਵਾਰ ਤੋਂ ਭਾਵ ਹੈ ਦਿਨ। ਰੁਤੀ, ਰੁਤੀ ਤੋਂ ਭਾਵ ਹੈ ਸੰਸਕ੍ਰਿਤ ਰਿਤੂ, ਮੌਸਮ। ਰੁੱਤਾਂ ਛੇ ਹਨ। ਮਾਹੋ, ਮਾਹੋ ਤੋਂ ਭਾਵ ਹੈ ਸੰਸਕ੍ਰਿਤ ਮਾਸ, ਫਾਰਸੀ ਮਾਹ ਯਾਨੀ ਮਹੀਨਾ। ਪੁਰਾਣ, ਪੁਰਾਣ ਤੋਂ ਭਾਵ ਹੈ ਹਿੰਦੂਆਂ ਦੇ ਧਰਮ ਪੁਸਤਕਾਂ, ਵੇਦਾਂ ਤੋਂ ਹੇਠਾਂ। ਕੁਰਾਨ, ਕੁਰਾਨ ਤੋਂ ਭਾਵ ਹੈ ਅਰਬੀ ਕੁਰਾਨ, ਮੁਸਲਮਾਨਾਂ ਦਾ ਧਰਮ ਪੁਸਤਕ। ਇਹਨਾਂ ਦੋ ਤੁਕਾਂ ਦੇ ਅਰਥ ਹੋਰ ਤਰ੍ਹਾਂ ਵੀ ਕੀਤੇ ਜਾਂਦੇ ਹਨ। ਪਹਿਲਾ, ਪੰਡਤਾਂ ਨੂੰ ਵੇਲਾ ਨਹੀਂ ਲੱਭਾ ਤਾਂ ਲੱਭਦਾ ਜੇ ਪੁਰਾਣ ਵਿੱਚ ਕੋਈ ਲੇਖ ਹੁੰਦਾ। ਵਕਤ ਨਹੀਂ ਲੱਭਾ ਕਾਜ਼ੀਆਂ ਨੂੰ ਤਾਂ ਲੱਭਦਾ ਜੇ ਵਕਤ ਦੇ ਲਿਖਣ ਵਾਲੇ ਕੋਈ ਲੇਖ ਕੁਰਾਨ ਵਿੱਚ ਲਿਖੇ ਜਾਂਦੇ। ਦੂਸਰਾ, ਪੁਰਾਣਾਂ ਦੇ ਲੇਖਕ ਪੰਡਤਾਂ ਨੇ ਵੀ ਲੇਖਾ ਨਹੀਂ ਪਾਇਆ, ਨਾ ਹੀ ਕੁਰਾਨ ਦੇ ਲੇਖਕ ਕਾਜ਼ੀਆਂ ਨੇ ਉਹ ਵਕਤ ਪਾਇਆ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।